ਕਰ ਦਾ ਤਿਆਗ 1922 ਜੁਲਾਈ ਦੇ ਮਹੀਨੇ ਦੀ ਸੰਗਤ ਸੰਤ ਜੀ ਮਹਾਰਾਜ ਦੇ ਦਰਸ਼ਨ ਕਰਨ ਵੇਰੂ ਸਾਹਿਬ ਆਈ। ਰਾਤ ਦੇ ਦੀਵਾਨ ਤੋਂ ਪਹਿਲਾਂ ਸੰਤ ਜੀ ਮਹਾਰਾਜ ਨੇ ਗੱਲਾਂ ਕਰਦਿਆਂ ਹੋਇਆਂ ਮੰਗ ਕੀਤੀ ਕਿ ਸਾਡੀ ਸੇਵਾ ਹਿਤ ਕੋਈ ਸੇਵਕ ਪਟਿਆਲੇ ਦੀ ਸੰਗਤ ਵਿੱਚੋਂ ਦਿਓ। ਈਸ਼ਰ ਸਿੰਘ ਜੀ ਨੇ ਉੱਠ ਕੇ ਬੇਨਤੀ ਕੀਤੀ ਕਿ ਮੈਂ ਇਸ ਸੇਵਾ ਹਿਤ ਹਾਜ਼ਰ ਹਾਂ। ਬਾਬਾ ਜੀ ਹੱਸ ਕੇ ਕਹਿਣ ਲੱਗੇ, ਭਾਈ ਸੋਚ ਲੈ, ਸਾਡੀ ਕਿਰਿਆ ਬਹੁਤ ਸਖਤ ਹੈ। ਇਹ ਰੇਸ਼ਮੀ ਕੱਪੜੇ, ਇਹ ਕੁਰਮ ਦੇ ਬੂਟ ਉਤਾਰਨੇ ਪੈਣਗੇ, ਫਿਰ ਹਰ ਸਮੇਂ ਸੇਵਾ ਵਿੱਚ ਤਤਪਰ ਰਹਿਣਾ ਤੇ ਰਾਤ ਦਾ ਜਗਰਾਤਾ ਕੱਟਣ ਲਈ ਤਿਆਰ ਹੋਵੋ, ਤਦ ਸੋਚ ਲਵੋ। ਈਸ਼ਰ ਸਿੰਘ ਜੀ ਨੇ ਇੱਕੋ ਹੀ ਗੱਲ ਕਹੀ, ਮੈਂ ਇਹ ਸਰੀਰ ਗੁਰੂ ਪਰਮੇਸ਼ਰ ਤੇ ਆਪ ਜੀ ਦੀ ਸੇਵਾ ਵਿੱਚ ਸੌਂਪ ਚੁੱਕਾ ਹਾਂ। ਇਹ ਤੁਹਾਡੀ ਸੇਵਾ ਕਰਦਿਆਂ ਹੀ ਖਤਮ ਹੋਵੇ, ਤਦ ਧੰਨ ਭਾਗ ਮੈਨੂੰ ਹਰ ਗੱਲ ਮਨਜ਼ੂਰ ਹੈ, ਜੇਕਰ ਤੁਹਾਡੀ ਮਿਹਰ ਮੇਰੇ ਨਾਲ ਰਵੇ। ਮੈਂ ਦਾਸਾਂ ਦਾ ਦਾਸ ਤੇ ਉਹਨਾਂ ਦਾ ਗੋਲਾ ਬਣ ਕੇ ਵੀ ਉਹਨਾਂ ਦੀ ਸੇਵਾ ਕਰਨ ਨੂੰ ਤਿਆਰ ਹਾਂ। ਤੁਸੀਂ ਜੋ ਸੇਵਾ ਸੌਂਪੋਗੇ ਕਰਾਂਗਾ, ਮੇਰੀ ਆਪਣੀ ਕੋਈ ਮੰਗ ਨਹੀਂ, ਨਾ ਹੀ ਕੋਈ ਉੱਚੜ ਤੇ ਹੁੱਜਤ ਹੈ। ਜਿਉਂ ਚਲਾਵੋਗੇ ਚਲਦਾ ਰਹਾਂਗਾ। ਬਲ ਤੇ ਸੱਤਾ ਇਹ ਤੁਸਾਂ ਆਪ ਹੀ ਪ੍ਰਦਾਨ ਕਰਨੀ ਹੈ। ਸੰਤ ਜੀ ਮਹਾਰਾਜ ਮੇਰਾ ਦੇ ਘਰ ਆਏ, ਫੁਰਮਾਇਆ, ਭਾਈ ਲੈ ਸਾਡੀ ਵਿਰਾਸਤ ਇਹ ਕੰਬਲੀ ਦੀ ਚੁੱਬੀ, ਇੱਕ ਗਡਵਾ ਤੇ ਇੱਕ ਜੇਬੀ ਕੜੀ ਹੈ, ਜੋ ਵਿਰਸੇ ਵਿੱਚੋਂ ਤੇਰੇ ਸਪੁਰਦ ਕਰਦੇ ਹਾਂ। ਬਾਕੀ ਦੀ ਅੰਦਰਲੀ ਰਾਸ ਉਹ ਵੀ ਮਿਲ ਹੀ ਜਾਵੇਗੀ। ਸੋ ਆਪ ਜੀ ਨੇ ਬਾਬਾ ਨਾਹਰ ਸਿੰਘ, ਜੋ ਉਸ ਸਮੇਂ ਗੜਵਈ ਦੀ ਸੇਵਾ ਕਰਦੇ ਸਨ, ਨੂੰ ਹੁਕਮ ਦੇ ਦਿੱਤਾ ਕਿ ਇਹ ਤਿੰਨੋਂ ਚੀਜ਼ਾਂ ਈਸ਼ਰ ਸਿੰਘ ਜੀ ਦੇ ਸਪੁਰਦ ਕੀਤੀਆਂ। ਰੇਸ਼ਮੀ ਕੱਪੜੇ ਬਦਲ ਕੇ ਖੱਦਰ ਦੀ 6 ਕਲੀਆਂ ਦੀ ਕੁਰਤੀ ਤੇ ਪੈਰਾਂ ਵਿੱਚ ਧੋੜੀ ਦੀ ਜੁੱਤੀ ਆ ਗਈ। ਇਸ ਤਰ੍ਹਾਂ ਜੀਵਨ ਦਾ ਇਹ ਨਵਾਂ ਪੰਥ ਆਰੰਭ ਹੋਇਆ। ਇਸ ਦਿਨ ਤੋਂ ਉਹਨਾਂ ਨੇ ਘਰ ਨਾਲੋਂ ਸਾਰਾ ਹੀ ਸੰਬੰਧ ਤੋੜ ਲਿਆ ਤੇ ਸਿੱਧੇ ਹੋ ਕੇ ਸੰਗਤ ਦੀ ਸੇਵਾ ਵਿੱਚ ਜੁੱਟ ਗਏ। ਸਰੀਰ ਆਖਰ 5 ਤੱਤ ਦੀ ਰਚਨਾ ਹੈ, ਇਸ ਪਰ ਬਾਹਰਲੀ ਕਿਰਿਆ ਦਾ ਅਸਰ ਨਾ ਹੋਵੇ, ਇਹ ਹੋ ਹੀ ਨਹੀਂ ਸਕਦਾ। ਸਖਤ ਤੋਂ ਸਖਤ ਕਿਰਿਆ ਕਰਨ ਵਾਲਿਆਂ ਦਾ ਵੀ ਜੇਕਰ ਬਹੁਤੀ ਸਖਤੀ ਕਰਨ ਤਾਂ ਸਰੀਰ ਜਵਾਬ ਦੇ ਜਾਂਦਾ ਹੈ, ਪਰ ਇੱਥੇ ਸਰੀਰ ਨੇ ਕਦੇ ਸਖਤੀ ਤੱਕੀ ਨਾ ਹੋਵੇ। ਉੱਥੇ ਤਾਂ ਸਰੀਰ ਉੱਪਰ ਬਾਹਰਲੀ ਕਿਰਿਆ ਤੇ ਰੋਜ਼ ਦੀ ਵਰਤੋਂ ਦਾ ਅਸਰ ਅਵਸ਼ ਹੀ ਹੁੰਦਾ ਹੈ। ਈਸ਼ਰ ਸਿੰਘ ਮਨ ਦੇ ਮਜ਼ਬੂਤ ਹੋਣ ਦੇ ਬਾਵਜੂਦ ਸਰੀਰ ਦੇ ਸੋਲ ਸਨ, ਭਾਵੇਂ ਹਾਕੀ ਦੇ ਖਿਡਾਰੀ ਸਨ, ਪਰ ਹੋਰ ਤਾਂ ਕਿਧਰੇ ਕਦੇ ਕੱਖ ਤੋੜ ਕੇ ਦੌਰਾ ਨਹੀਂ ਕੀਤਾ ਸੀ। ਫਿਰ ਸਰੀਰ ਇਕਦਮ ਆਪ ਹੀ ਸਖਤੀ ਨੂੰ ਕਿਵੇਂ ਬਰਦਾਸ਼ਤ ਕਰਦਾ? ਉਹਨਾਂ ਦੇ ਗਿੱਟੇ ਕਮਜ਼ੋਰੀ ਕਰਕੇ ਪੀੜਨ ਲੱਗ ਪਏ, ਉਹਨਾਂ ਵਿੱਚੋਂ ਲਹੂ ਨਿਕਲਦਾ, ਸਰੀਰ ਪਰ ਲਰਜਾ ਜਿਹਾ ਤਾਰੀ ਹੋਣ ਲੱਗ ਪਿਆ, ਪਰ ਮਜਾਲ ਕੀ ਸੇਵਾ ਵਿਖੇ ਫਰਕ ਆ ਜਾਵੇ। ਉਹ ਨਿਯਮ ਅਨੁਸਾਰ ਹਰ ਸਮੇਂ ਹੀ ਸੇਵਾ ਹਿਤ ਤਤਪਰ ਰਹਿੰਦੇ ਕਿ ਕਦੇ ਸੰਤ ਜੀ ਮਹਾਰਾਜ ਨੂੰ ਕੋਈ ਤਕਲੀਫ ਨਾ ਹੋਵੇ। ਸੰਤ ਜੀ ਮਹਾਰਾਜ ਠੀਕ 11 ਵਜੇ ਰਾਤ ਨੂੰ ਗੋਖੇ ਦੀ ਛਪਰੀ ਤੋਂ ਚੱਲ ਕੇ ਡੇਰੇ ਨੂੰ ਜਾਂਦੇ ਸਨ। ਉਹ ਕੇਵਲ ਮਾਤਰ ਗੜਵੇ ਦਾ ਕੁੰਡਾ ਖੜਕਾਉਂਦੇ ਸਨ, ਫਿਰ ਹੋਰ ਕੋਈ ਉੱਠ ਕੇ ਤੁਰਨ ਵਿੱਚ ਦੇਰ ਕਰੇ ਤਦ ਆਪ ਜੀ ਗੜਵਾ ਆਸਣ ਆਪ ਹੀ ਚੁੱਕ ਕੇ ਚੱਲ ਪੈਂਦੇ ਸਨ ਤੇ ਆਸਣ ਪਰ ਜਾ ਕੇ ਬਰਾਜਦੇ ਸਨ, ਕਿਉਂਕਿ ਉਹ ਵਕਤ ਦੇ ਪਾਬੰਦ ਸਨ। ਸਵੇਰ ਠੀਕ 1:30 ਵਜੇ ਉੱਠ ਕੇ ਦਾਤਨ ਕੁਰਲਾ ਕਰਕੇ, ਫਿਰ 2 ਵਜੇ ਤੋਂ ਪਹਿਲਾਂ ਇਸ਼ਨਾਨ ਤੋਂ ਵਿਹਲੇ ਹੋ ਕੇ ਉਹ ਫਿਰ ਤਪ ਦੇ ਅਸਥਾਨ ਗੋਖੇ ਦੀ ਛਪਰੀ ਵੱਲ ਨੂੰ ਤੁਰਦੇ ਸਨ। ਸਵੇਰ ਦੇ ਇਸ਼ਨਾਨ ਲਈ ਤੜਕੇ 2 ਆਦਮੀ ਲੋੜੀਂਦੇ ਸਨ, ਕਿਉਂਕਿ ਉਹ 10-15 ਸੇਰ ਦੇ ਪੂਰੇ 110 ਡੋਲਾਂ ਨਾਲ ਇਸ਼ਨਾਨ ਕਰਦੇ ਸਨ। ਉਹਨਾਂ ਦੇ ਇਸ ਜਲ ਨਾਲ ਹੀ ਬਾਕੀ ਸੰਗਤ, ਉਹ 5-7 ਹੋਣ ਜਾਂ ਫਿਰ 10, ਉਹ ਸਾਰੇ ਇਸ਼ਨਾਨ ਕਰ ਹਟਦੇ ਸਨ। ਇਸ਼ਨਾਨ ਸਮੇਂ ਸੰਤ ਜੀ ਮਹਾਰਾਜ ਇਸ਼ਨਾਨ ਦੇ ਸ਼ਬਦ, ਬਸਨ ਦੀ ਵਾਰ ਤੇ ਫਿਰ ਜਪਜੀ ਸਾਹਿਬ ਦਾ ਪਾਠ ਕਰ ਲੈਂਦੇ ਸਨ। ਤਪ ਅਸਥਾਨ ਤੱਕ ਪੁੱਜਣ ਪਰਯੰਤ ਉਹ ਕਈ ਬਾਣੀਆਂ ਪੜ ਲੈਂਦੇ ਸਨ, ਪਰ ਉੱਥੇ ਪੁੱਜ ਕੇ ਬੈਠ ਜਾਂਦੇ ਸਨ, ਜਿਸ ਤਰ੍ਹਾਂ ਕਿ ਅਚਾਨਕ ਹੀ ਉਹਨਾਂ ਨੂੰ ਕੋਈ ਕੰਮ ਕਰਨਾ ਯਾਦ ਆ ਗਿਆ ਹੋਵੇ, ਉਹ ਪਿਛਲਾ ਕੰਮ ਛੱਡ ਬੈਠੇ ਹੋਣ। ਬੈਠਣ ਸਮੇਂ ਉਹ ਕਦੇ ਪਾਠ ਨੂੰ ਜਾਰੀ ਨਹੀਂ ਸਨ ਰੱਖਦੇ, ਫਿਰ ਦਿਨ ਚੜਨ ਤੋਂ ਪਹਿਲਾਂ ਹੀ ਛਪੜੀ ਤੋਂ ਉੱਠਦੇ ਅਤੇ ਗੁਫਾ ਵੱਲ ਨੂੰ ਆ ਵਿਰਾਜਦੇ ਸਨ। ਇਸ ਤਰ੍ਹਾਂ ਈਸ਼ਰ ਸਿੰਘ ਜੀ ਦੀ ਕਿਰਿਆ ਵੀ ਉਹਨਾਂ ਦੀ ਆਗਿਆ ਅਨੁਸਾਰ ਇਸੇ ਤਰ੍ਹਾਂ ਬਣਦੀ ਚਲੀ ਗਈ। ਥੋੜੇ ਚਿਰ ਬਾਅਦ ਹੀ ਪਟਿਆਲੇ ਤੋਂ ਇੱਕ ਹੋਰ ਸੇਵਕ ਵੀ ਆ ਗਏ, ਉਹ ਸਨ ਕਿਸ਼ਨ ਸਿੰਘ ਜੀ, ਜੋ ਤੋਪਖਾਨੇ ਵਿੱਚ ਹੀ ਸਨ। ਸੋ ਉਹਨਾਂ ਵੀ ਸੰਤ ਜੀ ਮਹਾਰਾਜ ਦੇ ਘੋੜੇ ਦੀ ਸੇਵਾ ਸੰਭਾਲੀ। ਇਸ ਤਰ੍ਹਾਂ ਈਸ਼ਰ ਸਿੰਘ ਜੀ ਨੂੰ ਇੱਕ ਸਮਦੇਸ਼ੀ, ਸਮਕਾਲੀ, ਸਮ ਵਿਚਾਰਾਂ ਦਾ ਮਾਲਕ ਸਾਥੀ ਵੀ ਮਿਲ ਗਿਆ। ਸੰਤ ਅਤਰ ਸਿੰਘ ਜੀ ਮਹਾਰਾਜ ਇਹਨਾਂ ਨੂੰ ਕਦੇ ਵੀ ਵਾਧੂ ਗੱਲਾਂ ਨਹੀਂ ਕਰਨ ਦਿੰਦੇ ਸਨ। ਇੱਕ ਵਾਰੀ ਗੱਲਾਂ ਕਰਨ ਕਾਰਨ ਜਦੋਂ ਈਸ਼ਰ ਸਿੰਘ ਗੁਰਦੁਆਰੇ ਜਾ ਕੇ ਪਹਿਲਾਂ ਵਾਜਾ ਖੋਲ ਕੇ ਨਾ ਰੱਖ ਸਕੇ, ਤਦ ਦੂਸਰੇ ਦਿਨ ਬਾਬਾ ਜੀ ਇਨ੍ਹਾਂ ਦੋਹਾਂ ਨੂੰ ਸੰਬੋਧਿਤ ਕਰਕੇ ਕਹਿਣ ਲੱਗੇ, ਭਾਈ ਇੱਕ ਮਹਾਤਮਾ ਦੀ ਇੱਕ ਵਿਧਵਾ ਭੈਣ ਸੀ, ਉਹ ਉਸ ਨੂੰ ਹਰ ਸਮੇਂ ਕੰਮ ਲਾਈ ਰੱਖਦੇ ਸਨ ਤਾਂ ਜੋ ਉਸ ਦਾ ਮਨ ਬਾਹਰਲੀਆਂ ਵਾਸ਼ਨਾਵਾਂ ਵਿੱਚ ਉਲਝਣੋਂ ਬਚ ਜਾਵੇ। ਪਰ ਉਹ ਇੱਕ ਵਾਰੀ ਕਿਸੇ ਗਾਲੜੀ ਔਰਤ ਨਾਲ ਰਲ ਕੇ ਗੱਲਾਂ ਕਰਦਿਆਂ ਰੋਜ਼ ਦੇ ਕੰਮ ਹੀ ਭੁੱਲ ਬੈਠੀ। ਮਹਾਤਮਾ ਜੀ ਨੇ ਕਿਹਾ ਸੀ, ਬਸ ਭੈਣ ਹੁਣ ਤੂੰ ਸਬਰ ਤੇ ਸੱਤ ਦੇ ਮਾਰਗ ਤੋਂ ਪਰੇ ਚਲੀ ਜਾਏਂਗੀ, ਕਿਉਂਕਿ ਇਸ ਨਾਲ ਚੁੱਪ ਤੇ ਮਨ ਦੇ ਟਿਕਾਓ ਦਾ ਸੰਬੰਧ ਹੈ। ਪਰ ਤਦੋਂ ਤੇਰੀ ਪਰਚੋ ਹੋਰ ਪਾਸੇ ਹੋ ਗਈ, ਫਿਰ ਉਹ ਪਹਿਲੀ ਪਰਚੋ ਤੇ ਵਿਚਾਰ ਤਾਂ ਮੁੱਕ ਹੀ ਗਈ ਸਮਝੋ। ਸੋ ਹੁਣ ਸਾਡੇ ਵੱਲੋਂ ਖੁੱਲ ਹੈ, ਤੂੰ ਚਾਹੇ ਹੁਣ ਗ੍ਰਸਥ ਨੂੰ ਧਾਰਨ ਕਰ ਲੈ। ਇਹੀ ਹਾਲਤ ਸਾਧ ਜੀਵਨ ਅੰਦਰ ਟੁਕਦੀ ਹੈ। ਜੇਕਰ ਇਕਾਂਤ ਸੱਤ ਤੇ ਚਿੰਤਨ ਦੇ ਸੱਤ ਦੀ ਉਪਾਸਨਾ ਛੱਡ ਕੇ ਗਾਲੜੀ ਹੋ ਤੁਰੇ, ਤਦ ਉਹ ਸੱਤ ਮਾਰਗ ਪਰ ਨਹੀਂ ਚੱਲ ਸਕਦਾ। ਇਸੇ ਹੀ ਕਰਕੇ ਅਸੀਂ ਤੁਹਾਨੂੰ ਕਦੇ ਵੇਲੇ ਤੇ ਇਕੱਠੇ ਹੋਣ ਦੀ ਆਗਿਆ ਨਹੀਂ ਦਿੰਦੇ। ਵੇਲਾ ਮਨ ਸੋ ਉਪਾਧੀਆਂ ਦਾ ਕਾਰਨ ਬਣਦਾ ਹੈ। ਸਾਧ ਨੇ ਮਨ ਨੂੰ ਹੀ ਸੋਧਣਾ ਹੈ। ਗਾਲੜੀ ਮਨੁੱਖ ਮਨ ਮਤੀ ਤੇ ਮਨ ਅਧੀਨ ਹੋ ਕੇ ਬੁੱਧੀ ਨੂੰ ਵਿਵੇਕੀ ਨਹੀਂ ਰੱਖ ਸਕਦਾ। ਸੋ ਸੱਤ ਧਰਮ ਦਾ ਮਾਰਗ ਜਿੱਥੇ ਸੱਤ ਵਿਵਹਾਰ ਹੈ, ਉੱਥੇ ਸੱਤ ਕਿਰਿਆ ਤੇ ਸੱਤ ਸ਼ਬਦ ਦਾ ਚਿੰਤਨ ਕਰਕੇ ਉਸੇ ਦੇਹੀ ਰੂਪ ਵਿੱਚ ਅਭੇਦ ਹੋ ਜਾਣਾ ਵੀ ਹੈ। ਇਸ ਦਿਨ ਤੋਂ ਸੰਤ ਈਸ਼ਰ ਸਿੰਘ ਜੀ ਨੇ ਪ੍ਰਣ ਕਰ ਲਿਆ ਕਿ ਉਹ ਕਦੇ ਵੀ ਸਮਾਂ ਗੱਲਾਂ ਵਿੱਚ ਨਹੀਂ ਗਵਾਉਣਗੇ, ਸਗੋਂ ਹਰ ਸਮੇਂ ਸਿਮਰਨ ਸੇਵਾ ਤੇ ਸੱਤ ਮਾਰਗ ਪਰ ਚੱਲਣ ਲਈ ਤਤਪਰ ਰਹਿਣਗੇ। ਸੋ ਸੰਤ ਜੀ ਮਹਾਰਾਜ ਪਾਸੋਂ ਦੋਹਾਂ ਨੇ ਖਮਾ ਮੰਗ ਲਈ ਤੇ ਉਹਨਾਂ ਦੇ ਪ੍ਰਵਾਨ ਵੀ ਕਰ ਲਈ। ਹਜ਼ੂਰ ਸਾਹਿਬ ਦੀ ਯਾਤਰਾ ਕਰਨ ਸਮੇਂ ਸੰਤ ਜੀ ਮਹਾਰਾਜ ਬਾਬਾ ਜੀ ਦੇ ਬੁੰਗੇ ਤੋਂ ਤਖ਼ਤ ਸ੍ਰੀ ਸਚਖੰਡ ਨੂੰ ਕੀਰਤਨ ਕਰਦੇ ਜਾਇਆ ਕਰਦੇ ਸਨ। ਉਸ ਸਮੇਂ ਇੱਕ ਹੋਰ ਵੱਡੇ ਮਹਾਂਪੁਰਖਾਂ ਦੇ ਕੁਝ ਸੇਵਕ ਵੀ ਉੱਥੇ ਆਏ ਸਨ, ਉਹਨਾਂ ਨਾਲ ਕੁਝ ਬੀਬੀਆਂ ਵੀ ਸਨ। ਰਾਹ ਵਿੱਚ ਸੰਤ ਈਸ਼ਰ ਸਿੰਘ ਜੀ ਨੇ ਇਸ ਤਰ੍ਹਾਂ ਕੀਰਤਨ ਕਰਦਿਆਂ ਇੱਕ ਸ਼ਬਦ ਦੀ ਧਾਰਨਾ ਲਾਈ, ਵਿਸਾਰ ਦਿੰਦੀਆਂ ਕਮਜਾਤਾਂ ਨਾਰਾਂ ਖਸਮ ਨੂੰ ਵਿਸਾਰ ਦਿੰਦੀਆਂ। ਜਦੋਂ ਵਾਪਸ ਆਏ ਤਦ ਮਹਾਂਪੁਰਖਾਂ ਕਿਹਾ, ਇਹ ਸਾਡੇ ਸਾਰਿਆਂ ਪ੍ਰਤੀ ਹੀ ਆਗਿਆ ਹੈ ਕਿ ਜਿਸ ਤਰ੍ਹਾਂ ਖਸਮ ਵਿਸਾਰਨ ਹਰ ਔਰਤ ਕਮਜਾਤ ਹੋ ਜਾਂਦੀ ਹੈ, ਇਸੇ ਹੀ ਤਰ੍ਹਾਂ ਸਤ ਧਰਮ ਦੇ ਮਾਰਗ ਦੇ ਰਾਹ ਦੇ ਪਾਉਂਦੀ ਨਾਮ ਤੋਂ ਬਗੈਰ ਪਵਿੱਤਰ ਨਹੀਂ ਹੋ ਸਕਦੇ। ਪਰ ਇਸ ਤਰ੍ਹਾਂ ਸ਼ਬਦ ਪੜਨ ਸਮੇਂ ਸਾਨੂੰ ਖਿਆਲ ਰੱਖਣਾ ਚਾਹੀਦਾ ਹੈ ਕਿ ਇਸ ਨਾਲ ਕਿਸੇ ਦਾ ਮਨ ਦੁਖੀ ਨਾ ਹੋਵੇ। ਜਿੱਥੇ ਅਸਾਂ ਆਪਣੀ ਆਤਮਾ ਬਲਵਾਨ ਪਵਿੱਤਰ ਤੇ ਉੱਚੀ ਬਣਾਉਣੀ ਹੈ, ਉੱਥੇ ਅਸਾਂ ਹੋਰਨਾਂ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣੀ। ਕੀ ਪਤਾ ਮੇਰਾ ਵਾਹਿਗੁਰੂ ਕਿਸ ਪਰ ਕਿਹੜੇ ਸਮੇਂ ਤਰਸ ਕਰਕੇ ਉਸ ਨੂੰ ਸਤ ਮਾਰਗ ਤੇ ਉੱਤਮ ਗੁਣਾਂ ਦਾ ਤਾਰਨੀ ਬਣਾ ਦੇਵੇ। ਇਸ ਦੌਰੇ ਸਮੇਂ ਸਾਰੇ ਹੀ ਸੱਜਣਾ ਆਪਣੇ ਖਰਚ ਦਾ 100 ਰੁਪਿਆ ਆਪ ਦਿੱਤਾ ਸੀ। ਸੰਤ ਕਿਸ਼ਨ ਸਿੰਘ ਜੀ ਦੇ ਖਰਚ ਦੇ ਰੁਪਏ ਮਹਾਰਾਜ ਜੀ ਨੇ ਆਪ ਦਿੱਤੇ ਸਨ। ਉਹ ਹਰ ਅਸਥਾਨ 21 ਰੁਪਏ ਅਰਦਾਸ, ਲੰਗਰ ਵਾਲੀ ਜਗ੍ਹਾ 52 ਰੁਪਏ ਤੇ ਵੱਡੇ ਮੁੱਖ ਅਸਥਾਨਾਂ ਤੇ 101 ਰੁਪਈਏ ਭੇਂਟ ਦਿੰਦੇ ਸਨ। ਸੇਵਕਾਂ ਨੂੰ ਵੀ ਹਦਾਇਤ ਸੀ ਕਿ ਉਹ ਸਦਾ ਆਪਣੇ ਮੁੱਖ ਧਾਰਮਿਕ ਸਥਾਨਾਂ ਪਰ ਯੋਗ ਪੂਜਾ ਭੇਂਟ ਅਵਸ਼ਯ ਹੀ ਦਿੱਤਾ ਕਰਨ। ਇਸ ਨਾਲ ਸੰਤ ਈਸ਼ਰ ਸਿੰਘ ਜੀ, ਸੰਤ ਕਿਸ਼ਨ ਸਿੰਘ ਜੀ ਦੇਸ਼ ਧਰਮ ਪੰਥ ਦੀ ਮੁਕਿਆ ਸਿਰ ਸੇਵਾ ਤੇ ਹਰ ਤਰ੍ਹਾਂ ਨਾਲ ਕੁਰਬਾਨੀ ਕਰਨ ਦਾ ਇੱਕ ਆਦੇਸ਼ ਹੀ ਬਣਾ ਬੈਠੇ। ਜੀਵਨ ਦਾ ਕੋਈ ਇੱਕ ਪੱਖ ਐਸਾ ਨਹੀਂ ਸੀ ਜੋ ਉਹਨਾਂ ਨੇ ਧਾਰਨ ਕਰਨੋਂ ਜਾਂ ਫਿਰ ਵਰਤੋਂ ਵਿੱਚ ਲਿਆ ਕੇ ਨਾ ਦੱਸਿਆ ਹੋਵੇ। ਗੁਰੂ ਖਾਲਸਾ ਪੰਥ ਨੂੰ, ਉਸ ਦੀ ਸੇਵਾ ਨੂੰ, ਉਸ ਦੇ ਉਸਾਰੂ ਪੰਥ ਨੂੰ ਉਹਨਾਂ ਸਦਾ ਹੀ ਪ੍ਰਥਮ ਸਥਾਨ ਦਿੱਤਾ ਸੀ। ਇਸੇ ਹੀ ਕਰਕੇ ਇਹ ਅੰਗ ਹਮੇਸ਼ਾ ਸੰਤ ਈਸ਼ਰ ਸਿੰਘ ਜੀ ਸਾਵੇਂ ਕਿਵੇਂ ਇੱਕ ਮਹਾਨ ਸਥਾਨ ਰੱਖਦਾ ਸੀ, ਇਸ ਦਾ ਵਰਣਨ ਅਗਲੇ ਸਾਫਿਆਂ ਵਿੱਚ ਆ ਜਾਵੇਗਾ। ਸੰਤ ਅਤਰ ਸਿੰਘ ਜੀ ਮਹਾਰਾਜ ਬਾਬਾ ਕਰਮ ਸਿੰਘ ਜੀ ਨੂੰ ਵੱਡੇ ਸਾਹਿਬ ਤੇ ਬਾਬਾ ਆਗਿਆ ਸਿੰਘ ਜੀ ਨੂੰ ਛੋਟੇ ਸਾਹਿਬ ਕਹਿ ਕੇ ਸਤਿਕਾਰ ਨਾਲ ਸਿਰ ਚੁਕਾ ਕੇ ਇਸ ਤਰ੍ਹਾਂ ਨਾਮ ਲੈਂਦੇ ਸਨ ਜਿਵੇਂ ਉਹ ਸਾਵੇਂ ਹੀ ਖੜੇ ਤੱਕ ਸੁਣ ਰਹੇ ਹੋਣ। ਇਸ ਦਾ ਅਸਰ ਸੰਤ ਈਸ਼ਰ ਸਿੰਘ ਜੀ ਤੇ ਸੰਤ ਕਿਸ਼ਨ ਸਿੰਘ ਜੀ ਪਰ ਇਹ ਸੀ ਕਿ ਸਾਰਾ ਜੀਵਨ ਹੀ ਉਹਨਾਂ ਕਦੇ ਵੀ ਵੱਡੇ ਬਾਬਾ ਜੀ ਜਾਂ ਫਿਰ ਸੰਤ ਅਤਰ ਸਿੰਘ ਜੀ ਮਹਾਰਾਜ ਦਾ ਨਾਮ ਸਤਕਾਰ ਤੇ ਪਵਿੱਤਰਤਾ ਨੂੰ ਸਾਵੇਂ ਰੱਖੇ ਬਗੈਰ ਨਹੀਂ ਲਿਆ। ਕਫਨੀ ਦੀ ਧਾਰਨਾ। ਜਦੋਂ ਸੰਤ ਅਤਰ ਸਿੰਘ ਜੀ ਮਹਾਰਾਜ ਨੇ ਰਾਮਪੁਰ ਤੋਂ ਅਚਨਚੇਤ ਹੀ ਚੱਲ ਕੇ ਸੈਦੂ ਯਾਨੀ ਹੋਤੀ ਮਰਦਾਨ ਪਾਸ ਦਰਿਆਏ ਸਿੰਘ ਕੰਡੇ ਦਾ ਡੇਰੇ ਲਗਾਏ, ਜਿੱਥੋਂ ਦੇ ਪੱਥਰ ਪਠਾਨ ਵੀ ਮੋਮ ਹੋਏ, ਉਜੜੇ ਖੇਤ ਵਸੇ ਤੇ ਸੁੰਨੇ ਘਰਾਂ ਵਿੱਚ ਬਖਸ਼ਿਸ਼ਾਂ ਕਰਕੇ ਪੁੱਤਰਾਂ ਦੀ ਦਾਤ ਬਖਸ਼ੀ। ਉਸ ਸਮੇਂ ਆਪ ਜੀ ਨੇ ਇਹ ਫੈਸਲਾ ਕੀਤਾ ਸੀ ਕਿ ਉਹ ਸ਼ਰੀਰ ਦਰਿਆ ਸਿੰਧ ਦੇ ਕਿਨਾਰੇ ਹੀ ਛੱਡਣਗੇ, ਜਿੱਥੇ ਕਿ ਉਹਨਾਂ ਦੀ ਕੋਈ ਵੀ ਯਾਦ ਵਗੈਰਾ ਕਾਇਮ ਨਾ ਹੋਵੇ। ਉੱਥੋਂ ਦੇ ਤਪ ਤੇ ਸਾਧਨਾ ਬਾਰੇ ਬਾਬਾ ਬਿਸ਼ਨ ਸਿੰਘ ਜੀ ਰਾਮਪੁਰ ਦੱਸਦੇ ਹਨ ਕਿ ਬਰਫ਼ ਦੇ ਢੇਰ ਆਪ ਪਰ ਜੰਮ ਜਾਂਦੇ ਸਨ, ਪਰ ਆਪ ਬੇਪਰਵਾਹ ਹੋ ਕੇ ਅਭਿਆਸ ਅੰਦਰ ਮਸਤ ਬੈਠੇ ਰਹਿੰਦੇ। ਇਸੇ ਹੀ ਜਗ੍ਹਾ ਇੱਕ ਸੱਜਣ ਪਾਸੋਂ ਖਾਸ ਆਗਿਆ ਦੇ ਕੇ ਕਫਨੀਆਂ ਬਣਵਾਈਆਂ ਸਨ, ਇੱਕ ਉਹਨਾਂ ਦੀ ਆਪਣੀ ਤੇ ਇੱਕ ਦੂਸਰੀ ਸੰਤ ਈਸ਼ਰ ਸਿੰਘ ਜੀ ਵਾਸਤੇ। ਇਹ ਕਫਨੀ ਪਾਉਂਦੀਆਂ ਅਰਦਾਸ ਕੀਤੀ ਸੀ। ਉਸ ਸਮੇਂ ਬਾਬਾ ਕਰਮ ਸਿੰਘ ਜੀ ਦੀ ਸਮਾਧ ਸਾਵੇਂ ਕੇਵਲ ਆਪ ਤੇ ਸੰਤ ਈਸ਼ਰ ਸਿੰਘ ਜੀ ਹੀ ਹਾਜ਼ਰ ਸਨ। ਅਰਦਾਸ ਵਿੱਚ ਕਿਤਨੀ ਉਦਾਰਤਾ ਤੇ ਉਮਾ ਸੀ! ਸੰਤ ਈਸ਼ਰ ਸਿੰਘ ਜੀ ਮਹਾਰਾਜ ਨੂੰ ਉਹ ਕਿਸ ਰੁਤਬੇ ਪਰ ਤੱਕਣਾ ਚਾਹੁੰਦੇ ਸਨ, ਇਹ ਅਰਦਾਸ ਤੋਂ ਸਾਫ਼ ਜ਼ਾਹਰ ਹੈ। ਹੇ ਗੁਰੂ ਨਾਨਕ ਸੱਚੇ ਪਾਤਸ਼ਾਹ, ਆਪ ਜੀ ਦੇ ਦਰ ਤੋਂ ਵਰਸਾਏ ਬਾਬਾ ਕਰਮ ਸਿੰਘ ਜੀ ਅੱਜ ਇਸ ਬੱਚੇ ਨੂੰ ਤੁਹਾਨੂੰ ਸਾਥੀ ਜਾਣ ਕੇ ਕਫਨੀ ਪਾਉਣ ਲੱਗੇ ਹਾਂ। ਇਹ ਸਾਧ ਕਰਨੀ ਦਾ ਪ੍ਰਬਲ ਤੇ ਗੁਣਾਂ ਦਾ ਨਿਧ ਬਣੇ, ਇਹ ਮੇਰੀ ਅਰਦਾਸ ਹੈ। ਇਸ ਦੇ ਗੁਣ ਤੱਕ ਕੇ, ਇਸ ਦੀ ਕਰਨੀ ਤੱਕ ਕੇ ਲੋਕ ਤੇਰੀ ਕਰਨੀ ਨੂੰ ਯਾਦ ਕਰਨ। ਇਹ ਬਾਬਾ ਕਰਮ ਸਿੰਘ ਤੇ ਉਹਨਾਂ ਦੇ ਵੱਡਿਆਂ ਦੇ ਨਾਮ ਨੂੰ ਰੋਸ਼ਨ ਕਰੇ। ਇਸ ਕਫਨੀ ਦੀ ਲਾਜ ਤੁਸਾਂ ਆਪ ਹੀ ਪਾਲਣੀ ਹੈ। ਇਹ ਅਰਦਾਸ ਕਰਕੇ ਬਾਬਾ ਜੀ ਕਿਤਨਾ ਹੀ ਚਿਰ ਸਿਰ ਚੁਕਾ ਕੇ ਖੜੇ ਰਹੇ, ਫਿਰ ਨਮਸਕਾਰ ਕਰਕੇ ਉੱਠੇ ਤੇ ਸਿਰ ਪਰ ਹੱਥ ਫੇਰ ਕੇ ਸੰਤ ਈਸਰ ਸਿੰਘ ਜੀ ਦੇ ਗਲ ਵਿੱਚ ਕਫਨੀ ਪਾਈ ਤੇ ਫਰਮਾਇਆ, ਲੈ ਭਾਈ ਸਾਧਾ, ਅਸਾਂ ਆਪਣਾ ਜ਼ੋਰ ਤੇਰੀ ਉਸਾਰੀ ਵਿੱਚ ਲਗਾ ਦਿੱਤਾ ਹੈ, ਅੱਗੇ ਮਾਲਕ ਦੀ ਰਜ਼ਾ ਤੇ ਤੇਰੇ ਕਰਮ। ਜਾਂ ਦੁਨੀਆ ਦੀ ਹਰ ਤਾਕਤ ਤੇਰੇ ਅੱਗੇ ਚੁੱਕੇ, ਪਰ ਤੈਨੂੰ ਕਿਧਰੇ ਝੁਕਣਾ ਨਾ ਪਵੇ, ਇਹ ਸਾਡਾ ਆਸ਼ੀਰਵਾਦ ਹੈ। ਸੰਤ ਈਸਰ ਸਿੰਘ ਜੀ ਨੇ ਸਿਰ ਚੁਕਾ ਕੇ ਚਰਣਾ ਪਰ ਮੱਥਾ ਟੇਕਿਆ ਤੇ ਕਿਹਾ, ਮੇਰਾ ਸ਼ਰੀਰ ਤੇ ਇਸਦਾ ਹਰ ਰੋਮ ਆਪ ਜੀ ਤੋਂ ਵਾਰਿਆ ਹੋਇਆ ਹੈ, ਇਹ ਆਗਿਆ ਦਾ ਬੰਦਾ ਹੈ, ਇਸ ਨੂੰ ਜਿਵੇਂ ਚਾਹੋ ਚਲਾਓ, ਗੁਲਾਮ ਨੇ ਕੀ ਹੁੱਜਤ ਕਰਨੀ ਹੈ, ਇਹੀ ਅਰਦਾਸ ਹੈ ਕਿ ਮੇਰੀ ਆਪ ਜੀ ਦੇ ਚਰਨਾਂ ਨਾਲ ਬਣੀ ਰਹੇ, ਮੇਰੀ ਹੋਰ ਕੋਈ ਖਵਾਇਸ਼ ਨਹੀਂ। ਸੰਤ ਅਤਰ ਸਿੰਘ ਜੀ ਨੂੰ ਕਈ ਹੋਰ ਸੱਜਣਾਂ ਨੇ, ਜੋ ਮੁਖੀ ਸੇਵਕ ਵੀ ਸਨ, ਬੇਨਤੀ ਕੀਤੀ ਕਿ ਸਾਡੇ ਵੀ ਕਫਨੀ ਪਵਾਓ। ਤਦ ਮਹਾਰਾਜ ਨੇ ਹੱਸਦੇ ਕਿਹਾ, ਜਿਸ ਨੂੰ ਕਫਨੀ ਮੈਂ ਪਵਾਉਣੀ ਹੈ, ਉਸਤੇ ਨਿਭਾਉਣ ਦੀ ਜ਼ਿੰਮੇਵਾਰੀ ਵੀ ਮੇਰੀ ਹੈ। ਫਿਰ ਇਸ ਤਰ੍ਹਾਂ ਹਰ ਕਿਸੇ ਦੀ ਜ਼ਿੰਮੇਵਾਰੀ ਮੈਂ ਕਦ ਚੁੱਕਦਾ ਹਾਂ? ਜੋ ਚੁੱਕ ਲਈ ਉਸ ਤੋਂ ਮੁਕਰਦੇ ਨਹੀਂ ਹਾਂ, ਉਹ ਲੋਕ ਪਰਲੋਕ ਵਿੱਚ ਸਾਡਾ ਤੇ ਅਸੀਂ ਇਸ ਕਰਮ ਦੇ ਪਾਬੰਦ ਹਾਂ। ਅਸੀਂ ਇਸ ਨੂੰ ਕਫਨੀ ਪਵਾਈ ਸੀ ਤੇ ਉਹ ਵੀ ਬਾਬਾ ਕਰਮ ਸਿੰਘ ਜੀ ਦੇ ਆਖਰੀ ਸੱਚਖੰਡ ਪਿਆਨੇ ਸਥਾਨ ਦੇ ਸਮੇਂ। ਫਿਰ ਹੋਰ ਜੋ ਵੀ ਕਸਮ ਉਠਾਵੇ, ਇਹ ਕੋਈ ਬੁਰੀ ਗੱਲ ਤੇ ਨਹੀਂ, ਪਰ ਜ਼ਿੰਮੇਵਾਰੀ ਆਪਣੀ ਹੀ ਰੱਖੋ। ਅਸਾਂ ਤਾਂ ਇਸ ਦੀ ਬਾਹਾਂ ਬਾਬਾ ਕਰਮ ਸਿੰਘ ਜੀ ਨੂੰ ਫੜਾ ਦਿੱਤੀ ਹੈ, ਹੁਣ ਬਾਹਾਂ ਫੜੀ ਦੀ ਲਾਜ ਉਹ ਆਪ ਹੀ ਨਿਭਾਉਣਗੇ, ਸਾਨੂੰ ਫਿਕਰ ਨਹੀਂ ਰਿਹਾ। ਫਿਰ ਇਹ ਜੱਥਾ ਥੋੜੇ ਚਿਰ ਪਿੱਛੋਂ ਹੀ ਵਾਪਸ ਰੇਰੂ ਸਾਹਿਬ ਆ ਗਿਆ। ਸੰਤ ਜੀ ਮਹਾਰਾਜ ਨੇ ਇੱਕ ਦਿਨ ਇਹਨਾਂ ਨੂੰ ਬੈਠ ਕੇ ਸਾਧ ਕਿਰਿਆ ਤੇ ਸੰਤ ਦੀ ਰਹਿਤ ਬਾਰੇ ਸਾਰੀਆਂ ਗੱਲਾਂ ਦੱਸ ਕੇ ਇਹ ਜਣਾਇਆ ਕਿ ਤੁਸਾਂ ਜੀਵਨ ਮਨੋਰਥ ਦੀ ਸਫਲਤਾ ਕਿਵੇਂ ਹਾਸਲ ਕਰਨੀ ਹੈ। ਮਹੰਤੀਆਂ ਦੇ ਗੱਲ ਪੈਣ ਨਾਲੋਂ ਚੰਗਾ ਹੈ ਮਨੁੱਖ ਆਪਣੇ ਪੈਰਾਂ ਪਰ ਆਪ ਹੀ ਖਲੋ ਜਾਵੇ। ਫਿਰ ਸਮੇਂ ਸਿਰ ਸੰਤ ਅਤਰ ਸਿੰਘ ਜੀ ਮਹਾਰਾਜ ਜੋਤੀ ਜੋਤ ਸਮਾਏ ਤੇ ਕਿਸ ਤਰ੍ਹਾਂ ਉਹ ਆਖਰ ਤੱਕ ਸੁਰਤ ਨੂੰ ਸ਼ਬਦ ਦੇ ਅਭਿਆਸ ਨਾਲ ਜੋੜ ਕੇ ਰੱਖੀ ਬੈਠੇ ਰਹੇ, ਸੰਤ ਜੀ ਮਹਾਰਾਜ ਨੇ ਸਾਫ਼ ਹੀ ਤੱਕਿਆ ਸੀ। ਉਹਨਾਂ ਦੇ ਚਿਹਰੇ ਤੋਂ ਸਾਫ਼ ਹੀ ਜ਼ਾਹਰ ਹੋ ਰਿਹਾ ਸੀ ਕਿ ਉਹ ਇੱਕ ਤਰ੍ਹਾਂ ਡੂੰਘੀ ਵਿਚਾਰ ਅੰਦਰ ਅੰਤਰ ਆਤਮੇ ਅਰਦਾਸ ਕਰਨ ਵਿੱਚ ਜੁੜੇ ਹੋਏ ਹਨ। ਉਹਨਾਂ ਦੇ ਮੂੰਹ ਵਿੱਚੋਂ ਇੱਕ ਫੁਹਾਰ ਜਿਹੀ ਫੁੱਟ ਕੇ ਬਾਹਰ ਨੂੰ ਆਉਂਦੀ ਸੀ ਤੇ ਸੰਤ ਈਸਰ ਸਿੰਘ ਜੀ ਇਹ ਅਨੁਭਵ ਕਰਦੇ ਸਨ ਕਿ ਉਹਨਾਂ ਦੇ ਅੰਦਰੋਂ ਨਿਕਲ ਰਹੀ ਇੱਕ ਫੁਹਾਰ ਚੋ ਤਰਫੇ ਫੈਲਦੀ ਜਾ ਰਹੀ ਹੈ ਤੇ ਇਹ ਨੂਰ ਇਸ ਤਰ੍ਹਾਂ ਬ੍ਰਹਮੰਡ ਅੰਦਰ ਸਮਾ ਗਿਆ ਹੈ। ਉਹਨਾਂ ਦਾ ਆਪਣਾ ਸ਼ਰੀਰ ਉਸੇ ਹੀ ਨੂਰ ਦਾ ਇੱਕ ਅੰਗ ਬਣ ਗਿਆ ਹੈ, ਕੋਈ ਹੋਰ ਰਸ ਰੂਪ ਬਾਕੀ ਹੀ ਨਹੀਂ ਰਿਹਾ। ਸੋ ਉਹ ਕੇਵਲ ਉਹੀ ਜੋਤ ਹੀ ਜੋਤ ਹੈ, ਇੱਕ ਨਿਰੰਤਰ ਜੋਤ, ਅਲੋਪ ਸ਼ਕਤੀ, ਇੱਕ ਫੁਹਾਰ, ਇੱਕ ਰੋਸ਼ਨੀ, ਇੱਕ ਨਿਮਾ ਨਿਮਾ ਰਸ। ਹੋਰ ਜੋ ਰਸ ਹੈ, ਰੂਪ ਹੈ, ਪਰ ਉਹ ਕਥਨ ਤੋਂ ਬਾਹਰ ਹੈ। ਇਸੇ ਹੀ ਰੰਗ ਅੰਦਰ ਇੱਕ ਤਰ੍ਹਾਂ ਇੱਕ ਮਿਕ ਜੋਤ ਨਿਰੰਤਰ ਤਾਰਾ ਵਰਸਦੀ ਰਹੀ ਤੇ ਇਹ ਭਿੱਜੇ ਖੜੇ ਰਹੇ। ਇਹ ਹੋਰ ਕਿਸੇ ਨੇ ਨਾ ਜਾਤਾ, ਸਾਰਿਆਂ ਤੱਕਿਆ, ਇੱਕ ਜਨ ਜਾ ਰਿਹਾ ਹੈ, ਪਰ ਉਹੀ ਰੰਗ ਰੂਪ ਤੇ ਕਿਰਿਆ ਅਭਿਆਸ ਜਾਰੀ ਹੈ। ਇੱਕ ਮਹਾਂਪੁਰਖ ਮਹਾਨ ਤਾਰੀਖ ਸਮਾਂ ਕਾਇਮ ਕਰਦਾ ਹੈ, ਉਸੇ ਹੀ ਮੁਤਾਬਕ ਇੱਕ ਕੜੀ ਸੋਚੇ ਸਮਝੇ ਤੋਂ ਬਿਨਾ ਸੰਸਾਰ ਤੋਂ ਚੱਲਦਾ ਹੈ, ਕੇਵਲ ਇੱਕ ਸੰਦੇਸ਼ ਦਿੰਦਾ ਹੈ ਕਿ ਸਾਧ ਕੋਈ ਬਚਨ ਨਾ ਕਰੇ, ਪਰ ਜੇਕਰ ਕਰੇ ਤਦ ਉਸ ਲਈ ਆਪਣਾ ਸਭੋ ਕੁਛ ਕੁਰਬਾਨ ਕਰ ਦੇਵੇ। ਸਾਧ ਸਵਾਸਾਂ ਦਾ ਤੇ ਆਤਮਾ ਦਾ ਮਾਲਕ ਹੈ, ਉਹ ਕਿਸੇ ਦਾ ਮੁਤਾਜ ਨਹੀਂ। ਸਮਾਂ ਤੇ ਕਾਲ ਉਸ ਦੇ ਕਾਬੂ ਵਿੱਚ ਹਨ। ਇਹੀ ਸੀ ਅੰਤਰ ਸੰਦੇਸ਼ ਤੇ ਕਰਮ ਯੋਗੀ ਦੀ ਆਖਰੀ ਕਰਤੱਵ ਜੋ ਉਹਨੇ ਮਰ ਕੇ ਪ੍ਰਤੱਖ ਦਿਖਾਇਆ ਕਿ ਜੀਵਨ ਦਾ ਅਸਲ ਮਨੋਰਥ ਕਾਰਜ ਸਿੱਧੀ ਨਹੀਂ, ਜੀਵਨ ਨੂੰ ਸਫਲ ਬਣਾ ਕੇ ਇਸ ਸੰਸਾਰ ਵਿੱਚ ਇੱਕ ਪ੍ਰਮਾਣ ਰੂਪ ਬਣਨ ਵਿੱਚ ਹੈ। ਤਿੰਨ ਅਮਰ ਤੇ ਅਜਰ ਸ਼ਕਤੀਆਂ ਸੰਤ ਅਤਰ ਸਿੰਘ ਜੀ ਮਹਾਰਾਜ ਨੇ ਵਿਰਸੇ ਵਿੱਚ ਪ੍ਰਦਾਨ ਕੀਤੀਆਂ ਸਨ। ਨੰਬਰ 1, ਆਤਮ ਗਿਆਨ ਵਿੱਚ ਦ੍ਰਿੜ ਵਿਸ਼ਵਾਸ ਤੇ ਨਾਮ ਅਭਿਆਸ ਇੱਕ ਰਸ ਜਾਰੀ ਰੱਖਣਾ। ਨੰਬਰ 2, ਸਵੈਮਾਨ ਨੂੰ ਕਦੇ ਨੀਵਾਂ ਨਹੀਂ ਹੋਣ ਦੇਣਾ, ਇਸ ਲਈ ਕਦੇ ਵੀ ਕਿਸੇ ਨੂੰ ਸੰਭਾਲ ਨਹੀਂ ਕਰਨਾ। ਮੰਗ ਕੇ ਭਾਵੇਂ ਕਿੰਨਾ ਵੀ ਪਰਉਪਕਾਰ ਕਰੀਏ, ਉਸ ਦਾ ਅਸਰ ਅਵਸ਼ ਹੀ ਆਤਮਾ ਪਰ ਪੈਂਦਾ ਹੈ, ਸੋ ਕਿਸੇ ਦੇ ਅੱਗੇ ਹੱਥ ਨਹੀਂ ਅੱਡਣਾ। ਨੰਬਰ 3, ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਤੋਂ ਬਿਨਾਂ ਕਿਸੇ ਦੀ ਮੁਥਾਜੀ ਨਹੀਂ ਰੱਖਣੀ। ਸਿੱਖੀ ਦੇ ਮੁੱਖ ਅਸੂਲਾਂ ਨੂੰ ਸਦਾ ਸੁਰਜੀਤ ਤੇ ਸੰਭਾਲ ਕੇ ਰੱਖਣਾ। ਫਕੀਰ ਦੀ ਪਰਖ ਉਸ ਦੇ ਬਚਨਾਂ ਤੋਂ ਹੀ ਹੁੰਦੀ ਹੈ। ਆਮ ਤੇ ਬਜ਼ਾਰੀ ਕਿਸਮ ਦੇ ਲੋਕਾਂ ਨਾਲ ਕਦੇ ਵੀ ਜ਼ਬਾਨ ਦੀ ਸਾਂਝ ਨਹੀਂ ਰੱਖਣੀ। ਫਿੱਕੀ ਜ਼ਬਾਨ ਸਦਾ ਹੀ ਮਨ ਨੂੰ ਬੇਰਸ ਤੇ ਫਿੱਕਾ ਬਣਾ ਦਿੰਦੀ ਹੈ। ਬਚਨ ਦੀ ਸਾਂਝ ਕੇਵਲ ਹਮ ਖਿਆਲ, ਹਮ ਵਤਨ ਤੇ ਇੱਕ ਟਿਕਾਣੇ ਵਾਲੇ ਲੋਕਾਂ ਨਾਲ ਹੀ ਹੋ ਸਕਦੀ ਹੈ, ਸੋ ਸ਼ਬਦ ਪੇਤੀ ਲੋਕਾਂ ਨਾਲ ਵੀ ਬਹੁਤੀ ਚਰਚਾ ਨਹੀਂ ਕਰਨੀ ਪੈਂਦੀ। ਫੋਕੇ ਗਿਆਨੀਆਂ ਨਾਲੋਂ ਤਾਂ ਅਨਪੜ ਅਨਜਾਣ ਸਿਮਰਨ ਕਰਨੇ ਹਾਰ ਸੋ ਦਰਜੇ ਉੱਤਮ ਹੈ। ਉਸਨੇ ਕਿਤਾਬਾਂ ਤੋਂ ਸਾਧਾਂ ਦੀ ਕਰਨੀ ਪੜੀ ਹੈ, ਪਰ ਫਕੀਰ ਨੇ ਸਤ ਕਰਨੀ ਤੇ ਆਤਮ ਗਿਆਨ ਦੀ ਪਰਪੱਕਤਾ ਨਾਲ ਉਹ ਸਭੋ ਕੁਛ ਅੱਖੀ ਦਿੱਠਾ ਹੈ, ਜਿਸ ਦੀ ਚਰਚਾ ਅਖਰੀ ਗਿਆਨ ਤੇ ਬਹੁਤ ਪੜਨ ਪਿੱਛੋਂ ਹੀ ਕਰਨੀ ਹੈ। ਸੋ ਇਹ ਉਪਦੇਸ਼ ਸੰਤ ਈਸਰ ਸਿੰਘ ਜੀ ਮਹਾਰਾਜ ਪਾਸ ਪਰਪੱਕਤਾ ਨਾਲ ਦ੍ਰਿੜ ਰਿਹਾ ਸੀ। ਸੰਤ ਈਸਰ ਸਿੰਘ ਜੀ ਲਈ ਸੰਸਾਰ ਹੀ ਹਨੇਰ ਹੋ ਗਿਆ। ਉਹ ਸਮਝਦੇ ਸਨ ਕਿ ਹੋਰ ਸਾਰੀਆਂ ਧਿਰਾਂ ਹੀ ਛੱਡ ਕੇ ਇੱਕੋ ਦੇ ਮਗਰ ਹੋ ਗਏ ਹਾਂ। ਇਸ ਧਿਰ ਦੇ ਹੁੰਦੇ ਸਾਨੂੰ ਹੋਰ ਕਿਸੇ ਵੀ ਆਸਰੇ ਤੇ ਟਿਕਾਣੇ ਦੀ ਲੋੜ ਨਹੀਂ। ਫਿਰ ਉਹ ਸਹਾਰਾ ਜੋ ਸਰੀਰ ਕਰਕੇ ਦਿਸਦਾ ਸੀ ਨਾ ਰਹਿ ਗਿਆ, ਭਾਵੇਂ ਉਹ ਜਾਣਦੇ ਸਨ ਕਿ ਉਹ ਸਦਾ ਹੀ ਮੇਰੇ ਨਾਲ ਹਨ ਤੇ ਹਰ ਸਮੇਂ ਸਹਾਈ ਹਨ, ਪਰ ਬਾਹਰ ਦੀ ਇੱਕ ਸਾਫ਼ ਤੇ ਨਜ਼ਰ ਆਉਣ ਵਾਲੀ ਧਿਰ ਹੁਣ ਹੈ ਨਹੀਂ ਸੀ। ਫਿਰ ਉਹ ਹੁਣ ਅੰਦਰਲੇ ਹੀ ਪੜਚੋਲ ਕਰਨ ਹਿੱਤ ਕਮਰ ਕੱਸੇ ਕਰਕੇ ਖਲੋ ਗਏ। ਬਸ ਇਹੀ ਇੱਕ ਮਰਦਾਂ ਦਾ ਕੌਲ ਸੀ ਜੋ ਕਿ ਵੱਡੇ ਸਾਹਿਬਾਂ ਦਾ ਬਖਸ਼ਿਸ਼ ਦੇ ਸਦਕੇ ਪਾਸ ਸੀ। ਇਸ ਧਿਰ ਦੇ ਹੁੰਦਿਆਂ ਬਾਕੀ ਧਿਰਾਂ ਦੀ ਲੋੜ ਨਹੀਂ ਰਹਿੰਦੀ। ਦੋ ਅਮਰ ਸਾਥੀ ਅਸੀਂ ਉੱਪਰ ਦੱਸ ਆਏ ਹਾਂ ਕਿ ਪਟਿਆਲੇ ਦੀ ਸੰਗਤ ਵਿੱਚੋਂ ਦੋ ਸੇਵਕ ਸੰਤ ਜੀ ਮਹਾਰਾਜ ਦੀ ਸੇਵਾ ਵਿੱਚ ਸਨ, ਇੱਕ ਸੰਤ ਈਸ਼ਰ ਸਿੰਘ ਜੀ, ਦੂਸਰੇ ਸੰਤ ਕਿਸ਼ਨ ਸਿੰਘ ਜੀ। ਵੱਡੇ ਸਾਹਿਬ ਇਹ ਜਾਣਦੇ ਸਨ ਕਿ ਸੰਸਾਰ ਬਹੁਤ ਚਤਰ ਤੇ ਚੁਲਬਲਾ ਹੈ, ਇਸ ਦੁਨੀਆਂ ਦੇ ਟਾਕਰੇ ਲਈ ਸਿਆਣਾ ਸਾਥ ਜ਼ਰੂਰੀ ਹੈ, ਸੋ ਆਪ ਜੀ ਨੇ ਨਿਜ ਧਾਮ ਪਿਆਨਾ ਕਰਨ ਤੋਂ ਪਹਿਲਾਂ ਹੀ ਸੰਤ ਕਿਸ਼ਨ ਸਿੰਘ ਜੀ ਨੂੰ ਕਿਹਾ ਸੀ, ਭਾਈ ਤੂੰ ਸਾਡੇ ਸਾਥ ਦਾ ਸਾਥ ਨਹੀਂ ਛੱਡਣਾ, ਇਸ ਨੂੰ ਦੁਨੀਆਂ ਦਾ ਕੋਈ ਪਤਾ ਨਹੀਂ, ਇਹ ਪਰਮਾਰਥ ਅੰਦਰ ਮਾਹਰ ਹੋ ਗਿਆ ਹੈ, ਪਰ ਤੇਰੇ ਨਾਲ ਰਲ ਕੇ ਦੁਨੀਆਂ ਨਾਲ ਨਿਰਭਾਵ ਵੀ ਹੋ ਜਾਵੇਗਾ। ਸੋ ਸੰਤ ਕਿਸ਼ਨ ਸਿੰਘ ਜੀ ਨੇ ਸੰਤ ਜੀ ਮਹਾਰਾਜ ਦੇ ਅੰਤਮ ਸੰਸਕਾਰਾਂ ਤੋਂ ਵਿਹਲੇ ਹੋ ਕੇ ਦਸਤਾਰਬੰਦੀ ਤੋਂ ਪਹਿਲਾਂ ਹੀ ਕਿਹਾ, ਚਲੋ ਡੇਰਾ ਛੱਡ ਦੇਵੀਏ, ਇੱਥੇ ਸਾਡੀ ਲੋੜ ਨਹੀਂ। ਦੂਸਰੇ ਵੱਡੇ ਸਾਹਿਬਾਂ ਦੀ ਆਗਿਆ ਹੈ ਕਿ ਗੱਦੀਦਾਰੀ ਅੰਦਰ ਨਾ ਫਸਣਾ, ਫਿਰ ਚੱਲ ਆਨੰਦ ਮਾਣੋ। ਪਰ ਸੰਤ ਈਸ਼ਰ ਸਿੰਘ ਜੀ ਨੇ ਕੁਝ ਦਿਨ ਹੋਰ ਟਿਕਣ ਦੀ ਰਾਏ ਦਿੱਤੀ। ਦਸਤਾਰਬੰਦੀ ਰਸਮ ਦੇ ਨਾਲ ਹੀ ਛੋਟੇ ਸੰਤਾਂ ਦੀ ਜ਼ਿੰਮੇਵਾਰੀ ਸੰਤ ਈਸ਼ਰ ਸਿੰਘ ਜੀ ਦੇ ਜ਼ਿੰਮੇ ਆਈ। ਉਹ ਰੁਪਏ ਪੈਸੇ ਗਿਣਦੇ ਹੋਏ ਬਹੁਤ ਹੀ ਤੰਗ ਹੁੰਦੇ ਸਨ, ਸੋ ਆਖਰ ਕੁਝ ਦਿਨਾਂ ਵਿੱਚ ਹੀ ਉਹ ਸਭੋ ਕੁਝ ਛੱਡ ਕੇ ਕੇਵਲ ਪਹਿਲੇ ਦਿਨ ਦੇ ਦਰਸ਼ਨਾਂ ਤੋਂ ਪ੍ਰਾਪਤ ਹੋਈ ਵਿਰਾਸਤ ਪੂਰੇ ਦੀ ਚੁੱਭੀ, ਇੱਕ ਜੇਬੀ ਘੜੀ ਤੇ ਇੱਕ ਲੋਹੇ ਦਾ ਗਡਵਾ ਨਾਲ ਲੈ ਕੇ ਡੇਰੇ ਨੂੰ ਸਦਾ ਲਈ ਛੱਡ ਕੇ ਤੁਰ ਗਏ। ਪਹਿਲਾਂ ਦੋਵੇਂ ਸਾਥੀ ਸ੍ਰੀ ਅਨੰਦਪੁਰ ਸਾਹਿਬ ਗਏ, ਉੱਥੋਂ ਦੇ ਨਜ਼ਦੀਕੀ ਗੁਰਦੁਆਰਾ ਦੇ ਦਰਸ਼ਨ ਮੇਲੇ ਕਰਦਿਆਂ ਹੋਇਆਂ ਕਈ ਵਾਰੀ ਕੜਾਕੇ ਹੀ ਰਹਿਣਾ ਪਿਆ, ਕਿਉਂਕਿ ਉਹ ਕਿਸੇ ਅੱਗੇ ਸਵਾਲ ਨਹੀਂ ਸਨ ਕਰਦੇ। ਲੰਗਰ ਵਿੱਚ ਪ੍ਰਸ਼ਾਦ ਮਿਲਿਆ ਤਦ ਛਕ ਲਿਆ, ਨਹੀਂ ਹਰੀ ਇੱਛਾ। ਆਖਰ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹੋਰ ਕਈ ਸਥਾਨਾਂ ਦੇ ਦਰਸ਼ਨ ਕੀਤੇ, ਪਟਿਆਲੇ ਜਾਣ ਦੀ ਸੰਤ ਈਸ਼ਰ ਸਿੰਘ ਜੀ ਨੇ ਕਸਮ ਪਾਈ ਹੋਈ ਸੀ ਕਿ ਉਹ 12 ਸਾਲ ਉੱਥੇ ਨਹੀਂ ਜਾਣਗੇ। ਸੰਤ ਬਿਸ਼ਨ ਸਿੰਘ ਜੀ ਰੋਣੀ ਵਾਲੇ ਜੋ ਅੱਜ ਇਸ ਸੰਸਾਰ ਅੰਦਰ ਨਹੀਂ ਹਨ, ਉਹ ਕਰਨੀ ਪ੍ਰਧਾਨ ਮਹਾਂਪੁਰਖ ਸਨ, ਪਰ ਉਹ ਸੁਭਾਅ ਦੇ ਸਖਤ ਤੇ ਗੱਲਬਾਤ ਦੇ ਕਾਫੀ ਖੁੱਲੇ ਸੁਭਾਅ ਦੇ ਸਨ। ਇਸੇ ਹੀ ਕਰਕੇ ਵੱਡੇ ਸਾਹਿਬ ਸੰਤ ਈਸ਼ਰ ਸਿੰਘ ਜੀ ਤੇ ਸੰਤ ਕਿਸ਼ਨ ਸਿੰਘ ਜੀ ਨੂੰ ਇਨ੍ਹਾਂ ਤੋਂ ਦੂਰ ਹੀ ਰਹਿਣ ਦੀ ਪ੍ਰੇਰਣਾ ਦਿੰਦੇ ਸਨ। ਵੈਸੇ ਉਹ ਹੱਠੀ ਤੱਪੀ ਸਨ, ਇਸ ਕਰਕੇ ਉਹਨਾਂ ਦੇ ਬਚਨਾਂ ਅੰਦਰ ਬੜੀ ਸ਼ਕਤੀ ਸੀ। ਲੋਕ ਡਰਦੇ ਸਨ ਕਿ ਉਹ ਕੋਈ ਕਰੜਾ ਬਚਨ ਹੀ ਨਾ ਕਹਿ ਦੇਣ, ਕਿਉਂਕਿ ਉਹ ਵਾਕ ਸਿੱਧ ਮਹਾਤਮਾ ਸਨ। ਉਹਨਾਂ ਨੂੰ ਇਹ ਕਾਫੀ ਚਿੰਤਾ ਸੀ ਕਿ ਸੰਤ ਈਸ਼ਰ ਸਿੰਘ ਜੀ ਜੋ ਵੱਡੇ ਸਾਹਿਬਾਂ ਦੀ ਵੱਡੀ ਵਿਰਾਸਤ ਸਨ, ਉਹਨਾਂ ਦੀ ਸੰਭਾਲ ਜ਼ਰੂਰੀ ਹੈ। ਉਹਨਾਂ ਸੰਤ ਈਸ਼ਰ ਸਿੰਘ ਜੀ ਨੂੰ ਕਈ ਥਾਂ ਦੱਸੇ, ਪਰ ਅਭਿਆਸ, ਸਿਮਰਨ ਤੇ ਹਰ ਹੋਰ ਨੁਕਤੇ ਤੋਂ ਕਈ ਅਸਥਾਨ ਇਕਾਂਤ ਤੇ ਸ਼ਾਂਤੀ ਵਾਤਾਵਰਨ ਤੋਂ ਖਾਲੀ ਹੋਣ ਕਾਰਨ ਪਸੰਦ ਨਹੀਂ ਆਉਂਦਾ ਸੀ। ਆਖਰ ਸਰਦਾਰ ਗਿਆਨ ਸਿੰਘ ਜੀ ਰਾੜਾ, ਜੋ ਉਸ ਸਮੇਂ ਨਾਇਬ ਨਾਜ਼ਮ ਤੇ ਫਿਰ ਨਾਜ਼ਮ ਸਨ, ਉਹਨਾਂ ਦੇ ਨਗਰ ਵਿਖੇ ਟੱਕੀ ਦੀ ਜਗ੍ਹਾ ਸੰਤ ਜੀ ਨੂੰ ਪਸੰਦ ਆਈ। ਸੋ ਤਜਵੀਜ਼ ਇਹ ਹੋਈ ਕਿ ਸੰਤ ਜੀ ਦੋਵੇਂ ਸਾਥੀ ਦਿਨੇ ਟੱਕੀ ਰਹਿਣ, ਸ਼ਾਮ ਸਮੇਂ ਪ੍ਰਸ਼ਾਦ ਛੱਕ ਕੇ ਫਿਰ 6ਵੇਂ ਸਤਿਗੁਰਾਂ ਦੇ ਗੁਰਦੁਆਰੇ ਕੀਰਤਨ ਕਰਦੇ, ਫਿਰ ਬਾਹਰ ਟੱਕੀ ਨੂੰ ਚਲੇ ਜਾਣਾ। ਪਰ ਇਹ ਵੀ ਇੱਕ ਤਰ੍ਹਾਂ ਕਿਸੇ ਦੇ ਵਸੀਭੂਤ ਹੋਣ ਵਾਲੀ ਗੱਲ ਹੀ ਸੀ, ਜੋ ਕਿ ਆਪ ਜੀ ਨੂੰ ਦੱਸੇ ਹੋਏ ਮਹਾਂਪੁਰਖਾਂ ਦੇ ਪੂਰਨਿਆਂ ਤੋਂ ਵੱਖਰੀ ਦਿਸਦੀ ਹੈ। ਸੋ ਇੱਕ ਦਿਨ ਦੋਹਾਂ ਆਤਮਵਾਦੀਆਂ ਨੇ ਮਨੁੱਖੀ ਸਹਾਰਾ ਛੱਡ ਕੇ ਆਪਣੀ ਆਤਮਾ ਤੇ ਫਿਰ ਪਾਰਬ੍ਰਹਮ ਦਾ ਸਹਾਰਾ ਲੈਣ ਦਾ ਫੈਸਲਾ ਕਰ ਲਿਆ। ਸੋ ਉਸ ਦਿਨ ਸ਼ਾਮ ਸਮੇਂ ਡੇਰੇ ਗਏ। ਸੋਦਰ ਦੀ ਚੌਕੀ ਉੱਥੇ ਕਰਨੀ ਸੀ, ਉਹ ਬਾਹਰ ਹੀ ਕਰਕੇ ਵਹਿਰਾਜ ਸਾਹਿਬ ਦੇ ਪਾਠ ਉਪਰੰਤ ਉੱਥੇ ਹੀ ਟਿਕ ਗਏ। ਪਹਿਲੇ ਦਿਨ ਪਾਣੀ ਵੀ ਨਹਿਰ ਦਾ ਹੀ ਪੀਤਾ। ਦੂਸਰੇ ਦਿਨ ਇੱਕ ਖੂਹ ਤੋਂ ਪਾਣੀ ਦਾ ਕੜਾ ਆ ਗਿਆ, ਪਰ ਪ੍ਰਸ਼ਾਦ ਨਹੀਂ। ਅਕਾਲ ਦੇ ਸੇਵਕ, ਸੰਤ ਤੇ ਪੁਜਾਰੀਆਂ ਨੇ 4 ਦਿਨ ਭੁੱਖੇ ਹੀ ਲੰਘਾ ਦਿੱਤੇ, ਪਰ ਇੱਕ ਪ੍ਰਣ ਵੀ ਪੱਕਾ ਕਰ ਲਿਆ ਕਿ ਮੰਗਣ ਨਹੀਂ ਜਾਣਾ, ਨੀਵਾ ਨਹੀਂ ਹੋਣਾ, ਜੋ ਆਵੇ ਵੰਡ ਕੇ ਖਾਣਾ ਹੈ। 5ਵੇਂ ਦਿਨ ਸਵੇਰੇ ਪਤਾ ਨਹੀਂ ਕਿਸ ਨੇ ਚੋਹੀ ਪਾਸੀ ਨਗਰਾਂ ਵਿੱਚ ਇਹ ਖਬਰ ਕਰ ਦਿੱਤੀ ਕਿ ਵੱਡੇ ਛੋਟੇ ਦੋਵੇਂ ਹੀ ਸੰਤ 4 ਦਿਨ ਦੇ ਭੁੱਖੇ ਹਨ। ਫਿਰ ਕੀ, ਚੋਹੋਂ ਪਾਸੀਆਂ ਤੋਂ ਰਸਤਾ, ਦੁੱਧ, ਮਿੱਠਾ ਸਮਾਨ ਆਉਣ ਲੱਗਾ। ਸੰਤ ਜੀ ਮਹਾਰਾਜ ਨੇ ਹੁਕਮ ਕੀਤਾ, ਕੁਝ ਬਚਾ ਕੇ ਨਹੀਂ ਰੱਖਣਾ, ਸ਼ਾਮ ਨੂੰ ਕੜਾ ਮੁੱਦਾ ਮਾਰ ਦਿੱਤਾ ਕਰੋ, ਵਾਹਿਗੁਰੂ ਸਵੇਰੇ ਫਿਰ ਭਰ ਦੇਵੇਗਾ। ਇਹ ਸਿਲਸਿਲਾ ਕਾਫੀ ਦੇਰ ਚੱਲਦਾ ਰਿਹਾ। ਇਨ੍ਹਾਂ ਦੋਹਾਂ ਦਾ ਇਹ ਹਾਲ ਸੀ ਕਿ ਰਾਤ ਸਮੇਂ ਕਦੇ ਕਿਸੇ ਦਰਖਤ ਕੋਲ ਜਾਂ ਫਿਰ ਨਹਿਰ ਦੇ ਕੰਢੇ ਸਮਾਧੀਆਂ ਲਗਾ ਕੇ ਸਾਰੀ ਸਾਰੀ ਰਾਤ ਬੈਠੇ ਰਹਿੰਦੇ ਸਨ। ਇਹ ਮਾਨੋ ਸਰੋਵਰ ਦੇ ਹੰਸ ਹਨ ਜੋ ਮੋਤੀ ਚੁਗਣ ਹਿੱਤ ਸਾਗਰ ਕਿਨਾਰੇ ਆ ਟਿਕੇ ਹਨ। ਇਹ ਆਪਣੀ ਕਮਾਈ ਅੰਦਰ ਇਤਨੇ ਮਸਤ ਸਨ ਕਿ ਬਾਹਰਲੀ ਦੁਨੀਆਂ ਦਾ ਇਨ੍ਹਾਂ ਨਾਲ ਕੋਈ ਵਾਸਤਾ ਹੀ ਨਹੀਂ ਸੀ। ਦੋਵੇਂ ਹੀ ਸਾਥੀ ਦਿਨੇ ਰਾਤ ਆਪਣੇ ਰੰਗ ਮੱਤੇ ਹੋਏ ਝੜੀ ਦੇ ਰੁੱਖਾਂ ਨਾਲ ਗੱਲਾਂ ਕਰਕੇ ਉਹਨਾਂ ਨਾਲ ਹੀ ਦੋਸਤੀ ਪਾ ਕੇ ਜੀਵਨ ਗੁਜ਼ਾਰਨ ਲੱਗੇ।